एक ओंकार सतगुर प्रसाद राम कली की वार राय बलवंड तथा सत्ता डूम आखी नाव करता कादर करे क्यों बोल होवे जो खीवद दे गुणा सत भैन भराव है पारंगत दान पड़ीवद
नाव करता कादर करे कुदरत दा जो मालिक है कादर है ਕੋਈ ਕਰਤਾ ਕੁਦਰਤ ਜੀ ਨੇ ਬਣਾਈ ਆ ਕੁਦਰਤੀ ਸਭ ਕੁਝ ਹੋ ਰਿਹਾ ਕਰਨ ਵਾਲਾ ਕੌਣ ਹੈ ਕਰਤਾ ਕਾਦਰ ਵੀ ਉਸ ਨੂੰ ਕਿਹਾ ਕਰਤੇ ਨੂੰ ਕੁਦਰਤ ਦੇ ਮਾਲਕ ਨੂੰ ਨਾਵਾਂ ਜਿਹੜਾ ਹੈ ਜੋ ਗਿਆਨ ਪੈਦਾ ਸੰਸਾਰ ਵਿੱਚ ਚਾਨਣ ਹੋ ਰਿਹਾ ਗਾਹਾਂ ਤੇ ਗਾਹਾਂ ਇਹ ਚਾਨਣ ਕਿੱਥੋਂ ਹੋ ਰਿਹਾ ਤੇ ਚਾਨਣ ਸਭ ਮੈਂ ਚਾਨਣ ਹੋਏ ਇਹ ਉਹ ਚਾਨਣ ਕਰ ਰਿਹਾ ਨੂੰ ਕਰਤਾ ਕਾਦਰ ਕਰੇ ਨੂੰ ਤਾਂ ਉਹੀ ਨਾ ਪ੍ਰਗਟਾ ਉਹੀ ਕਰਦਾ ਹਰ ਪ੍ਰਕਾਰ ਦਾ ਗਿਆਨ ਉਹੀ ਦੇ ਰਿਹਾ ਅੰਦਰੋਂ ਹੀ ਅਰੇ ਕਿਉਂ ਬੋਲ ਹੋਏ ਜੋ ਖੀਵਦੇ ਜਿਹੜੇ ਖੀਵੇ ਹੋ ਜਾਂਦੇ ਨਾਮ ਨਾਲ ਉਹ ਚੁੱਪ ਕਰ ਜਾਂਦੇ ਫਿਰ ਉਹਨਾਂ ਦੇ ਬੋਲ ਨਹੀਂ ਹੁੰਦਾ ਜਦ ਉਹ ਬੋਲ ਨਹੀਂ ਨਾ ਸਕਦੇ ਪੂਰਨ ਬ੍ਰਹਮ ਜਿਹੜਾ ਹੁੰਦਾ ਉੱਥੇ ਤੱਕ ਬੋਲ ਨਹੀਂ ਹੁੰਦਾ ਪੂਰਨ ਬ੍ਰਹਮ ਨਹੀਂ ਬੋਲ ਸਕਦਾ ਬੋਲਣ ਵਾਸਤੇ ਉਹਨੂੰ ਪ੍ਰਗਟ ਹੋਣਾ ਪੈਂਦਾ ਬਿਰਸ਼ ਰੂਪ ਧਾਰਨ ਕਰਨਾ ਪੈਂਦਾ ਫਿਰ ਗੱਲਾਂ ਕਰਦੇ ਨੇ ਆਪਸ ਵਿੱਚ ਬੀਜ ਆਪਸ ਵਿੱਚ ਗੱਲ ਨਹੀਂ ਕਰ ਸਕਦੇ ਬੀਜ ਸੁੱਤੇ ਪਏ ਹੁੰਦੇ ਨੇ ਸੁੱਧ ਸੁੱਧ ਅਵਸਥਾ ਹੁੰਦੀ ਹੈ ਬੀਜ ਵਿੱਚ ਜੋ ਬਿਰਛਾ ਸੁੱਧ ਸੁੱਧ ਅਵਸਥਾ ਵਿੱਚ ਇਸ ਕਰਕੇ ਉਹ ਗੱਲ ਨਹੀਂ ਕਰ ਸਕਦਾ ਬੋਲਦਾ ਨਹੀਂ ਹੁੰਦਾ ਇਹ ਤਰੇਤੇ ਵਾਲੀ ਅਵਸਥਾ ਹੈ ਇੱਕ ਕਿਸਮ ਦੀ ਜੀਵ ਤਿਆਂ ਇਹ ਮਰੀਏ ਜਿਉਂਦਾ ਸਾਹ ਸਰੀਰ ਕਰਕੇ ਜਿਉਂਦਾ ਮਨ ਕਰਕੇ ਮਰਿਆ ਹੋਇਆ
ਖੀਵਾ ਅੱਖਰ ਤਿੰਨ ਵਾਰ ਆਉਂਦਾ ਗੁਰਬਾਣੀ ਚ ਇੱਕ ਤਾਂ ਸਰੀਰ ਆਗ ਚ ਆ ਜਾਂਦਾ ਤਾਂ ਮਨ ਖੀਵਾ ਜਾਣੀਏ ਜਾਂ ਮਹਿਲੀ ਪਾਏ ਥਾਉ
ਟਿਕਾਣਾ ਮਿਲ ਗਿਆ ਤੂੰ ਆਪਣੇ ਸੱਚਖੰਡ ਵਿੱਚ ਨਾਮ ਤਾਂ ਫਿਰ ਉਹ ਤੋਂ ਪਹਿਲਾਂ ਹੀ ਮਿਲੂਗਾ ਸੱਚਖੰਡ ਜਾਣ ਤੇ ਪਹਿਲਾਂ ਨਾਮ ਤਾਂ ਪਹਿਲਾਂ ਹੀ ਪੀਊ ਨਾਮ ਰਸ
ਤਾਂ ਮਨ ਖੀਵਾ ਜਾਣੀਏ ਜਾਂ ਮਹਿਲੀ ਪਾਏ ਥਾਉ ਕਹਿਣ ਦਾ ਭਾਵ ਪਹਿਲਾਂ ਪੂਰਨ ਬ੍ਰਹਮ ਹੋਊਗਾ ਇਹ
ਪਹਿਲਾਂ ਪੂਰਨ ਬ੍ਰਹਮ ਹੋਊ ਖੀਵਾ ਹੁਣ ਖੀਵਾ ਪੂਰੇ ਨਸ਼ਾ ਜਾਂ ਨਾਮ ਦੇ ਵਿੱਚ ਪਰ ਬੋਲ ਨਹੀਂ ਸਕਦਾ ਗੁੰਗਾ ਇਸੇ ਨੂੰ ਕਿਹਾ ਗੁੰਗਾ ਜਿਉਂ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਸੀ ਪੁੱਛੂਗਾ ਬਸ ਉਹ ਸਿਰ ਮਾਰ ਦੂਗਾ ਦੱਸ ਵੀ ਸਕਦਾ
ਠੀਕ ਹੈ ਦੂਸਰੀ ਜਗ੍ਹਾ ਵਰਤਦੇ ਆ ਜੀ ਆਸਾ ਮਹੱਲਾ ਪਹਿਲਾ ਚ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰ ਹੈ
ਫਿਰ ਅੰਮ੍ਰਿਤ ਦੀ ਧਾਰਾ ਬਣਦਾ ਹੈ ਤਾਂ ਅੰਮ੍ਰਿਤ ਧਾਰਾ ਦਾ ਰੂਪ ਧਾਰਨ ਕਰਦਾ ਖੀਵਾ ਤਾਂ ਅੰਮ੍ਰਿਤ ਧਾਰਾ ਹੁੰਦੇ ਹੀ ਆ ਪਹਿਲਾਂ ਉਹਦੇ ਗੁਪਤ ਹੁੰਦੀ ਹੈ ਫਿਰ ਪ੍ਰਗਟ ਹੋ ਜਾਂਦੀ ਹੈ ਜਾਂ ਅੰਮ੍ਰਿਤਧਾਰਾ ਪ੍ਰਗਟ ਹੁੰਦੀ ਹੈ ਜਿਵੇਂ ਥੱਲਿਓਂ ਕੋਈ ਹੋਵੇ ਨਾ ਪ੍ਰੈਸ਼ਰ ਉਹ ਫੁਬਾਰੇ ਦਾ ਪਾਣੀ ਨਿਕਲਦਾ ਫਿਰ ਅਸਮਾਨ ਨੂੰ ਆਪ ਪ੍ਰੈਸ਼ਰ ਨਾਲ ਐ ਫਿਰ ਨਿਕਲਦਾ ਇਹਦੇ ਅੰਦਰੋਂ ਪ੍ਰੈਸ਼ਰ ਨਾਲ
ਠੀਕ ਹੈ ਤੀਸਰੀ ਜਗ੍ਹਾ ਤ੍ਰਿਕੁਟੀ ਛੁੱਟੈ ਦਸਵਾਂ ਦਰ ਖੁੱਲੈ ਤਾਂ ਮਨ ਖੀਵਾ ਭਾਈ
ਜਾਂ ਤ੍ਰਿਕੁਟੀ ਛੁੱਟ ਜਾਂਦੀ ਹੈ ਜਦ ਮਰ ਗਿਆ ਸਰੀਰ ਤੋਂ ਕੰਟਰੋਲ ਖਤਮ ਸਰੀਰ ਨਾਲ ਕਨੈਕਸ਼ਨ ਬਾਹਰਲੇ ਨਾਲ ਖਤਮ ਮਨ ਕਰਕੇ ਖਤਮ ਅਕਲ ਕਰਕੇ ਰਹਿ ਗਿਆ ਅਕਲ ਦਾ ਕਨੈਕਸ਼ਨ ਰਹਿ ਗਿਆ ਮਨ ਦਾ ਨਹੀਂ ਰਿਹਾ ਮਨ ਆਪਣੀ ਮਰਜ਼ੀ ਨਾਲ ਇਹਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਆਪਣੀ ਮਰਜ਼ੀ ਬਤਾਓ ਕਿ ਸਰੀਰ ਤੋਂ ਕੰਮ ਨਹੀਂ ਲੈ ਸਕਦਾ ਮਨ ਬਸ
ਤੇ ਆਪਾਂ ਜੋ ਖੀਵਰੇ ਦੇ ਅਰਥ ਕੀ ਕੀਤੇ ਆ ਫਿਰ ਹੁਣ ਆਪਾਂ ਇਹਨੂੰ ਤਿੰਨ ਅੱਖਰ ਚ ਤੋੜ ਲਿਆ ਆਲਮੋਸਟ ਜੋ ਖੀਵਦਾ
ਜਿਹੜੇ ਖੀਵੇ ਹੋ ਜਾਣ ਨਾਮ ਨਾਲ ਜਿਹਨਾਂ ਨੂੰ ਨਾਮ ਦਾ ਨਸ਼ਾ ਚੜ ਜਵੇ ਰੰਗ ਚੜ ਜਵੇ ਉਹ ਬੋਲ ਨਹੀਂ ਸਕਦੇ
ਅੱਛਾ ਉਹ ਬੁਲਾਏ ਬੋਲਣਗੇ ਫਿਰ ਹਾਂਜੀ
ਬੁਲਾਏ ਬੋਲਣਗੇ
ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਖੀਵਦਾ ਜੋਖਣ ਵਾਸਤੇ ਲਿਖਤੇ
ਭਾਈ ਜੋਖਣ ਦੀ ਗੱਲ ਕਾਹਦੀ ਹੈ ਉੱਥੇ ਬੋਲ ਤੋਲਦੇ ਨੇ ਉਹ ਨਾਨਕ ਉੱਥੇ ਤੱਕੜੀ ਵੱਟਾ ਲੈ ਕੇ ਦੁਕਾਨ ਦੀ ਕਰ ਲਿਆ ਕੋਈ ਰਾਸ਼ਨ ਦੀ
ਕਿਸੇ ਪੁਰਖ ਦਾ ਜੋ ਨਾਮਣਾ ਕਾਦਰ ਕਰਤਾ ਆਪ ਉੱਚਾ ਕਰੇ ਉਸ ਨੂੰ ਤੋਲਣ ਲਈ ਕਿਸੇ ਪਾਸੋਂ ਕੋਈ ਗੱਲ ਨਹੀਂ ਹੋ ਸਕਦੀ
ਕੀ ਮਤਲਬ ਸਾਰੀ ਗੁਰਬਾਣੀ ਗੱਲ ਹੀ ਹੈ ਨਾਨਕ ਲੇਖੇ ਇੱਕ ਗੱਲ ਉਹਨੂੰ ਕੀ ਤੋਲਣ ਦੀ ਗੱਲ ਕਰਦੀ ਨਾਮ ਕਰਤਾ ਕਾਦਰ ਕਰੇ ਲਿਖਿਆ ਹੋਇਆ ਇਹਦਾ ਅਰਥ ਮੈਂ ਕੀ ਕੀਤਾ
ਉਹ ਕਿਸੇ ਪੁਰਖ ਦਾ ਨਾਮਣਾ ਕਾਦਰ ਕਰਤਾ ਆਪ ਉੱਚਾ ਕਰੇ
ਪਰਮੇਸ਼ਰ ਉਹ ਨਾਮ ਦਿੰਦਾ ਪਰਮੇਸ਼ਰ ਦੀ ਉਸਤਤਿ ਕਰਦਾ ਉਹਦੀ ਤਾਂ ਉਹੀ ਹੋ ਜਾਂਦੀ ਹੈ ਉਸਤਤ ਕਰੇ ਜਹਾਨ ਜਹਾਨ ਉਹਦੀ ਉਸਤਤ ਕਰਨ ਲੱਗ ਜਾਂਦਾ ਉਹ ਗੱਲ ਇਹ ਹੈ ਨਾਮ ਤਾਂ ਕਰਤਾ ਕਾਦਰੇ ਕਰੂਗਾ ਜੇ ਬੁਲਾਊਗਾ ਤਾਂ ਬੋਲੂਗਾ ਇਹ ਸੰਸਾਰ ਚ ਨਾਮ ਕਿਵੇਂ ਆਊਗਾ ਬੰਦੇ ਦੀ ਜ਼ਰੂਰਤ ਨਹੀਂ ਹੈ ਬਿਆਨ ਕਰ ਸਕੇ ਉਹ ਜੋ ਅਨੁਭਵ ਕਰ ਲੈਂਦਾ ਬਿਆਨ ਵੀ ਨਹੀਂ ਕਰ ਸਕਦਾ। ਬਿਆਨ ਕਰਨ ਵਾਸਤੇ ਵੀ ਕੁਝ ਹੋਰ ਕਹਾ ਜੋ ਚਾਹੀਦਾ, ਜਿਹੜਾ ਕੋਈ ਚਾਹੀਦਾ ਉਹ ਕਿਰਪਾ ਹੈ ਉੱਥੇ ਆ ਕੇ, ਉਹ ਪਰਮੇਸ਼ਰ ਦੀ ਕਿਰਪਾ ਫਿਰ ਉਹ ਕਿਰਪਾ ਹੀ ਆ, ਬੁਲਾਉਂਦਾ ਬੋਲਦਾ ਹੈ। ਮੈਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਹੋ ਜੀਓ। ਹੋਰ ਪੰਕਤੀਆਂ ਸਾਡੇ ਕੋਲ ਵੀ ਪਈਆਂ ਨੇ ਰਲ ਦੀਆਂ।
ਠੀਕ ਹੈ ਜੀ। ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਦੈ।
ਦੇ ਗੁਣਾ ਜਿਹਦੇ ਨਾਲ ਗੁਣ ਪ੍ਰਾਪਤ ਹੋਣੇ ਨੇ, ਸਾਨੂੰ ਗੁਰਮਤ ਨਾਲ ਗੁਣ ਪ੍ਰਾਪਤ ਹੋਏ ਨੇ, ਗੁਰਮਤ ਨੇ ਗੁਣ ਦੱਸੇ ਨੇ ਤਾਂ ਹੀ ਸਾਨੂੰ ਸਮਝ ਆਈ ਹੈ, ਜੇ ਦੱਸੇ ਨੇ ਤਾਂ ਹੀ ਅਸੀਂ ਗੁਣ ਪ੍ਰਾਪਤ ਕਰਾਂਗੇ। ਇਹ ਗੁਣਾ ਦੀ ਦਾਤੀ ਹੈ, ਗੁਰਮਤ ਗੁਣਾ ਦੀ ਦਾਤੀ ਹੈ। ਇਹਦਾ ਨਾਮ ਦੇ ਗੁਣਾ ਲਿਖਤਾ ਉਹਨੇ, ਦੇ ਗੁਣਾ ਜੋ ਜਿੱਥੋਂ ਗੁਣ ਮਿਲਣ ਉਹ ਦੇ ਗੁਣਾ। ਅਰ ਸਤ ਸੱਚ ਅਰ ਗੁਰਮਤ, ਗੁਰਮਤ ਵਿੱਚ ਸੱਚ ਹੈ, ਸੱਚ ਵਿੱਚ ਗੁਰਮਤ ਹੈ, ਦੋ ਇੱਕ ਦੂਏ ਚ ਨੇ ਸਮਾਏ ਹੋਏ। ਦੇ ਗੁਣਾ ਸੱਤ ਭੈਣ ਭਰਾ ਨੇ, ਸੱਤ ਸਹਿਬਨ ਨਹੀਂ ਹੈ, ਅਸਲ ਵਿੱਚ ਹੀ ਭੈਣ ਭਰਾ ਨੇ, ਹੋਰ ਕੋਈ ਦੁਨੀਆਂ 'ਚ ਭੈਣ ਭਰਾ ਹੈ ਹੀ ਨਹੀਂ। ਦੇ ਗੁਣਾ ਜਿਹੜੀ ਗੁਰਮਤ ਹੈ ਨਾ, ਜਿੱਥੋਂ ਗੁਣ ਮਿਲਣੇ ਨੇ ਸਾਨੂੰ, ਉਹ ਦੇ ਗੁਣਾ, ਗੁਣਾਂ ਦੀ ਦਾਤੀ, ਗੁਣ ਦੇਣ ਵਾਲੀ ਕੌਣ? ਗੁਰਮਤ ਵਿਵੇਕ ਬੁੱਧੀ ਇਹ ਸੱਤ। ਸੱਤ ਕੀ ਹੈ? ਸੱਤ ਪੂਰਨ ਬ੍ਰਹਮ ਸੱਤ ਹੈ, ਸੱਤ ਪੁਰਖ ਤੇ ਭਿਰ ਨਾ ਕੋਈ। ਉਹ ਦੇ ਗੁਣਾ ਔਰ ਸੱਤ ਇੱਕ ਦੂਏ ਦੇ ਪੂਰਕ ਨੇ, ਭੈਣ ਭਰਾ ਦਾ ਮਤਲਬ। ਗੁਰਮਤ ਸੱਚ ਦ੍ਰਿੜ ਕਰਾਉਂਦੀ ਹੈ, ਸਾਬਤ ਕਰਦੀ ਹੈ, ਸੱਤ ਨੂੰ ਹੀ ਸਾਬਤ ਕਰਦੀ ਹੈ, ਇੱਕ ਨੂੰ ਹੀ ਸਾਬਤ ਕਰਦੀ ਹੈ। ਗੁਰਮਤ ਇੱਕ ਕੀ ਹੈ? ਗੁਰਮਤ ਦਾ ਵਿਸ਼ਾ ਹੀ ਇਹ ਸਮਝਾਉਣਾ, ਇੱਕ ਨੂੰ ਸਾਬਤ ਕਰਨਾ, ਇੱਕ ਦੇ ਸਾਰੇ ਗੁਣ ਦੱਸਣੇ, ਇੱਕ ਨੂੰ ਸਮਝਾਉਣਾ ਗੁਰਮਤ ਹੈ। ਇਹ ਭੈਣ ਉਹਦੀ ਆਪਣੇ ਭਰਾ ਦੀ ਜਾਣਕਾਰੀ ਦਿੱਤੀ ਹੈ। ਭਰਾਵ ਹੈ, ਉਹ ਭਰਾਵ ਹੈ ਦੂਆ, ਉਹਦੇ ਚ ਗੁਰਮਤ ਭਰੀ ਹੋਈ ਹੈ, ਉਹ ਆਪਣੇ ਅੰਦਰੋਂ ਗੁਰਮਤ ਬਾਹਰ ਕੱਢਦਾ। ਗੁਰਮਤ ਨੂੰ ਉਹੀ ਇੱਕੋ ਦੱਸਦਾ, ਇੱਕੋ ਹੀ ਆਪਣੇ ਅੰਦਰੋਂ ਗੁਰਮਤ ਨੂੰ ਬਾਹਰ ਕੱਢਦਾ। ਭਰਾਵ ਇਹਦੇ ਅੰਦਰ ਭਰ ਜਾਂਦੀ ਹੈ, ਇਹ ਜਿੱਥੇ ਵਸਦੀ ਹੈ ਗੁਰਮਤ, ਜਿੱਥੇ ਨਾਮ ਵਸਦਾ, ਸੋਨ ਦੀ ਅੰਮ੍ਰਿਤ ਪ੍ਰਭ ਕਾ ਨਾਮ, ਜਨਾ ਕੇ ਮਨ ਵਿਸਰਾਮ। ਸੰਤ ਜਿਹੜੇ ਜਨ ਹੋ ਜਾਂਦੇ ਨੇ ਇੱਕ, ਉਹਨਾਂ ਦੇ ਮਨ ਦੇ ਵਿੱਚ ਅੰਦਰ ਫਿਰ ਇਹ ਵਿਸਰਾਮ ਕਰਦੀ ਹੈ, ਨਾਮ ਨਾਮ ਹੀ ਗੁਰਮਤ ਹੈ।
ਠੀਕ ਹੈ। ਭੈਣ ਭਾਈ ਦਾ ਰਿਸ਼ਤਾ ਹੈ ਇਹਨਾਂ ਦਾ, ਵੈਸੇ ਭੈਣ ਭਰਾ ਸ਼ਬਦ ਆਏ,
ਮਾਇਆ ਚ ਨਹੀਂ ਭੈਣ ਭਰਾ ਹੁੰਦਾ ਕੋਈ, ਉਹ ਅਸੀਂ ਮੰਨ ਲਏ ਸਾਡੇ ਵਾਸਤੇ ਰਿਸ਼ਤਿਆਂ ਨੂੰ ਅਸੀਂ ਭੈਣ ਭਰਾ ਮੰਨ ਲਿਆ, ਤਾਂ ਸਾਡਾ ਉਹ ਜਿਹੜੀ ਭਾਸ਼ਾ ਸੀ ਉਹ ਭਾਸ਼ਾ ਫਿਰ ਸੁਧਣੀ ਪੈ ਗਈ ਸਾਨੂੰ, ਉਹ ਭਾਸ਼ਾ ਦੇ ਹੱਥ ਉਲਟੇ ਆਉਣ ਲੱਗ ਗਏ ਸਾਡੇ ਕੋਲ। ਨਿਰਾਕਾਰੀ ਦੁਨੀਆਂ ਜਿਹੜੇ ਸੀ ਅਸੀਂ ਜਦ ਸਾਕਾਰੀ ਦੁਨੀਆਂ ਚ ਬਣਾ ਲਏ, ਇੱਥੋਂ ਹੀ ਲਿਖੋ ਲੈ ਗਿਆ ਸਾਰਾ, ਇਹ ਅਵਿਦਿਆ ਬਣਾ ਲਈ ਅਸੀਂ ਵਿਦਿਆ ਤੋਂ, ਬ੍ਰਹਮ ਵਿਦਿਆ ਨੂੰ ਅਵਿਦਿਆ ਬਣਾ ਲਈ, ਜਦ ਇਹ ਅਵਿਦਿਆ ਬਣ ਗਈ ਇਹ ਤੋਂ ਅਲਰਟ ਕੀਤਾ ਫਿਰ ਸਾਨੂੰ ਭਗਤਾਂ ਨੇ, ਸ਼ਾਇਦ ਰਵਿਦਾਸ ਜੀ ਨੇ ਕਾਸ਼ੀ ਵਿੱਚ ਕਹਿ ਰਹੇ ਬੈਠ ਕੇ ਉਹਨਾਂ ਨੂੰ ਬ੍ਰਾਹਮਣਾਂ ਨੂੰ ਸੰਬੋਧਨ ਕਰਕੇ, ਸੰਬੋਧਨ ਤਾਂ ਕਰ ਰਹੇ ਆਪਣੇ ਅੰਦਰ ਵਾਲੇ ਨੂੰ, ਪਰ ਉਹਨਾਂ ਨੂੰ ਸੁਣਾ ਕੇ ਕਹਿ ਰਿਹਾ ਮਾਧੋ ਅਵਿਦਿਆ ਹਿਤ ਕੀਨ, ਇਹਨਾਂ ਪੰਡਤਾਂ ਨੇ ਅਵਿਦਿਆ ਨਾਲ ਹਿਤ ਕਰ ਲਿਆ, ਭੈਣ ਭਰਾ ਬੰਨਣ ਲਾਗੇ ਵਾਲ ਲਏ, ਵਿਵੇਕ ਦੀ ਬਲੀਨ, ਵਿਵੇਕ ਦੀ ਅਵਲੀਨ ਹੋ ਗਿਆ ਇਹਨਾਂ ਦਾ। ਵਿਵੇਕ ਹੈ ਨਿਰਾਕਾਰ ਨੂੰ ਸਮਝਣ ਵਾਲਾ, ਜਿਹੜਾ ਵਿਵੇਕ ਹੈ ਉਹ ਬੁੱਧੀ ਸੀ, ਉਹਦੀ ਅੱਖ ਜਿਹੜੀ ਉਹ ਚ ਭਰਮ ਦਾ ਜਾਲਾ ਪੈ ਗਿਆ, ਏਕਟ ਸ਼ਕਤੀ ਚ ਭਰਮ ਪੈਦਾ ਹੋ ਗਿਆ, ਉਹ ਭਰਮ ਦਾ ਜਾਲਾ ਪਿਆ ਹੋਇਆ ਜਾਤੇ ਹੁਣ ਇਹਨੂੰ ਚੌੜਾ ਚੌੜਾ ਦੀ ਰਿਹਾ, ਸੱਚੇ ਦੀ ਦ੍ਰਿਸ਼ਟੀ ਤੋਂ ਗਾਇਬ ਹੋ ਗਿਆ, ਜੀ ਸਭ ਚੋਂ ਪਰੇ ਚਲਾ ਗਿਆ, ਸੱਚ ਸੰਸਾਰ ਦੀ ਦ੍ਰਿਸ਼ਟੀ ਤੋਂ ਸੱਚ ਭੁੱਲੇ ਹੋ ਗਿਆ।
ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਦੈ।
ਫਿਰ ਕਰਦੇ ਕੀ ਨੇ? ਜਿਹੜਾ ਦਾਨ ਉਹ ਦਿੰਦੇ ਨੇ, ਪੀੜਦੇ ਨੇ, ਉਹ ਵਿਚਾਰਦੇ ਨੇ, ਨਿਚੋੜਦੇ ਨੇ, ਗੁਰਬਾਣੀ ਨੂੰ ਭੈਣ ਭਰਾਵ ਨਿਚੋੜ ਇਹ ਕੱਢਦੇ ਨੇ, ਸਤ ਇਹ ਕੱਢਦੇ ਨੇ, ਜੋ ਪਾਰ ਲੈ ਜਾਵੇ ਭਵ ਸਾਗਰ ਤੋਂ, ਪਾਰ ਲੈ ਜਾਵੇ ਭਵ ਸਾਗਰ ਤੋਂ ਪਾਰ ਦਾ ਜਿਹੜਾ ਵਿਚਾਰ ਕੇ ਗਿਆਨ, ਉਹ ਇਹਨਾਂ ਨੂੰ ਰਸ ਦਿੰਦੇ ਨੇ, ਨਾਮ ਰਸ ਗੁਰਮਤ ਚੋਂ, ਗੁਰਬਾਣੀ ਚੋਂ। ਇਹ ਗੁਰਮੁਖ ਦੇ ਵਿੱਚ ਦੋ ਭੈਣ ਭਰਾਵ ਇਕੱਠੇ ਹੁੰਦੇ ਨੇ, ਦੋ ਹੀ ਕੰਮ ਕਰਦੇ ਹੁੰਦੇ ਨੇ, ਦੋ ਰੂਪ ਚ ਮਨ ਚਿੱਤ ਕੰਮ ਕਰਦੇ ਹੁੰਦੇ ਨੇ, ਸੱਜਾ ਖੱਬਾ ਹੱਥ ਦੋਏ ਕੰਮ ਕਰਦੇ ਹੁੰਦੇ ਨੇ। ਉੱਥੇ ਗੁਰੂ ਅਮਰਦਾਸ ਜੀ ਨੇ ਕਹਾ ਕਿਹਾ ਬਾਰਜ ਕਰ ਦਾਜ ਨੇ, ਸਮਝਿਆ ਨੀ?
ਤੇ ਜਿਹੜਾ ਭੈਣ ਹੈ ਇਹ ਬੁੱਧੀ ਵਾਸਤੇ ਆਇਆ ਹੈ, ਤੇ ਭਰਾਵ ਜਿਹੜਾ ਇਹ ਚਿੱਤ ਵਾਸਤੇ ਆਇਆ।
ਹਾਂ ਚਿੱਤ ਵਾਸਤੇ ਆਇਆ, ਇਸ ਕਰਕੇ ਰਾਮਚੰਦਰ ਨੂੰ ਇੱਕ ਜਗ੍ਹਾ ਭੈਣ ਭਰਾ ਕੇ ਆਇਆ ਸੀ, ਤੁਹਾਨੂੰ ਇੱਥੋਂ ਹੀ ਕਿਹਾ ਹੋਇਆ, ਇਹ ਪਿੱਛੋਂ ਆਈ ਹੋਈ ਗੱਲ ਹੈ, ਇਹ ਤਾਂ ਦੁਬਾਰਾ ਲਿਖੀ ਹੋਈ ਹੈ ਸੱਤੇ ਬਲਵੰਡ ਨੇ, ਯਾਰ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਕੋਈ ਕਹਿ ਰਹੀ ਹੈ ਨਾ, ਭਰਾਤਾ ਵੀ ਕਹਿਤਾ, ਤੂੰ ਮੇਰਾ ਰਾਖਾ ਸਭ ਦੀ ਥਾਈ, ਤਾਂ ਭਾਉ ਕਿਹਾ ਕਾੜਾ ਸੀ ਉਹ ਸਾਰੇ ਰਿਸ਼ਤੇ ਉਹਦੇ ਨਾਲ ਇੱਕ ਨਾਲ ਨੇ।
ਅੱਛਾ, ਪਾਰੰਗਤ ਸ਼ਬਦ ਆਪਾਂ ਕਰਾਂਗੇ,
ਪਾਰ ਦਾ ਰੰਗ ਜਿਹਨੂੰ ਚਾਹੀਦਾ, ਪਾਰ ਦਾ ਰੰਗ ਹੋਵੇ, ਪਾਰ ਜਾਣ ਵਾਲਾ ਰੰਗ ਇੱਥੋਂ ਹੀ ਚੜ ਜਾਣਾ।
ਹਾਂ, ਪਰ ਪਾਰੰਗਤੀ ਹੋ ਗਿਆ ਨਾ, ਪਾਰ ਜਾਣ ਵਾਲੀ ਗਤੀ,
ਪਾਰ ਜਾਣ ਵਾਲਾ ਗਿਆਨ ਹੈ।
ਠੀਕ ਹੈ, ਦਾਨ ਭੜੀਵ ਦਾ ਦਾਨ ਕੀ ਹੈ, ਨਾਮ ਦਾਨ,
ਦਾਨ ਗਿਆਨ ਨੂੰ ਕਹਿੰਦੇ ਨੇ, ਗਿਆਨ ਹੀ ਦਾਨ ਦੇਣਾ, ਗਿਆਨ ਹੀ ਲੈਣਾ, ਗਿਆਨ ਹੀ ਦੇਣਾ।
ਭੜੀਵ ਦਾ
ਭੀੜ ਨਾਲ ਵਿਛੋੜਨਾ, ਕੋਲੂ ਚ ਪੀੜੀ ਦੀ ਕੋਈ ਚੀਜ਼, ਘਰਾੜੀ ਨਾਲ ਪੀੜੀ ਦੀਆਂ ਗੱਲਾਂ।
ਅੱਛਾ ਜੀ, ਦੇ ਗੁਣਾ ਸੱਤ ਭੈਣ ਭਰਾਵ ਹੈ, ਪਾਰੰਗਤ ਦਾਨ ਭੜੀਵ ਦਾ,
ਪੀੜ ਕੇ ਤੱਤ ਨੀ ਕੱਢੀਦਾ ਕਿਸੇ ਚੀਜ਼ ਦਾ ਵਿਛੋੜ।
ਠੀਕ ਹੈ, ਇਹਨਾਂ ਨੇ ਭੜੀਵ ਦੇ ਅਰਥ ਕੀਤੇ ਆ ਪ੍ਰਾਪਤ ਕਰਨ ਲਈ, ਤੇ ਪਾਰੰਗਤ ਦੇ ਅਰਥ ਕਰਦੇ ਆ ਪਾਰ ਲੰਘਾਉਣ ਸਕਣ ਵਾਲੀ ਆਤਮਕ ਅਵਸਥਾ, ਇਹਦਾ ਥੋੜੇ ਜਿਹਾ ਠੀਕ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸੱਤ ਆਦਿਕ ਰੱਬੀ ਗੁਣ ਲੋਕ ਬੜੇ ਯਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ ਭੈਣ ਭਰਾਵ ਹਨ, ਭਾਵ ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ।
ਉਹ ਆਪਣੇ ਲਫ਼ਜ਼ ਲੈ ਕੇ ਆਪਣੀ ਉਤਾਰ ਨੂੰ ਬਣਾ ਜਾਂ ਫੁੱਟਦਾ ਆਪਣੀ ਮਰਜ਼ੀ ਦਾ, ਵੀ ਮੈਂ ਇਹਨਾਂ ਨੂੰ ਲਫ਼ਜ਼ਾਂ ਨੂੰ ਲੈ ਕੇ ਕਿਵੇਂ ਐਡਜਸਟ ਕਰਕੇ ਕਿਵੇਂ ਰੋਡ ਝੋਲਾ ਜਾ ਪਾ ਕੇ ਨਿਕਲ ਜਾਂ, ਆਗੂ ਕਰ ਰਿਹਾ ਉਹਨੂੰ ਕੀ ਪਤਾ ਵਿਚਾਰੇ ਨੂੰ ਗੱਲ ਕੀ ਹੈ, ਕੀ ਕਹਿਣਾ ਚਾਹੀਦਾ, ਕੀ ਕਹੀ ਜਾਂਦਾ।
ਠੀਕ ਹੈ ਜੀ, ਨਾਨਕ ਕੀ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ,
ਇਸ ਤਰੀਕੇ ਨਾਲ ਨਾਨਕ ਨੇ ਰਾਜ ਚਲਾ, ਇਹੋ ਜੀ ਧਾਰਾ ਕਿਸੇ ਤੋਂ ਮਰਦੀ ਨਿਕਲੀ ਉਹਦੀ, ਜੋ ਪਿੱਛੇ ਬਾਣੀ ਸੀ ਭਗਤਾਂ ਦੀ ਗੁਰੂ ਨਾਨਕ ਕੋਲ, ਨਾਨਕ ਨੇ ਗੁਰਮਤ ਕਿਵੇਂ ਸਮਝ ਕੇ ਕਿਵੇਂ ਧਾਰਾ ਚਲਾਈ ਹੈ ਉਹ ਗੱਲ ਕਰ ਰਿਹਾ, ਸੱਤਾ ਬਲਵੰਡ ਹਿਸਟੋਰੀਕਲ ਗੱਲ ਕਰ ਰਿਹਾ।
ਹਾਂਜੀ, ਉਹਨਾਂ ਦੇ ਸਨਮੁਖ ਨਾਨਕ ਜੀ ਤਾਂ ਹੈ ਨੀ ਜਦੋਂ ਇਹ ਲਿਖ ਰਹੇ,
ਨਾਨਕ ਤਾਂ ਹੈ ਨੀ, ਕੱਲ ਤਾਂ ਨਾਨਕ ਵੀ ਗੱਲ ਹੈ।
ਹਾਂਜੀ, ਜਿਵੇਂ ਭੱਟਾਂ ਨੇ ਕੀਤੀ ਨਾਨਕ ਦੀ ਗੱਲ, ਉਵੇਂ ਇਹ ਬਾਰ ਵਿੱਚ ਵੀ ਨਾਨਕ ਦੀ ਗੱਲ ਹੋ ਰਹੀ ਹੈ ਜੀ। ਠੀਕ ਹੈ ਜੀ, ਸੱਚ ਕੋਟ ਸਤਾਣੀ ਨੀਵ ਦੈ,
ਨਾਨਕ ਨੇ ਰਾਜ ਚਲਾਇਆ, ਆਪਣਾ ਨਾਂ ਚਲਾਤਾ ਨਾਨਕ ਨੇ, ਰਾਜ ਦਾ ਹੁੰਦਾ ਰਾਜੇ ਦੇ ਥੱਲੇ ਜਾਂ ਰਾਜਾ ਦੂਆ ਹੁੰਦਾ, ਰਾਜ ਚਲਾਤਾ ਸ਼ਾਇਦ ਇਹ ਲਿਖੀ ਪੰਜਵੇਂ ਵੇਲੇ ਹੋਵੇ, ਲਿਖੀ ਤਾਂ ਸਾਨੂੰ ਨੀ ਨਾ ਪਤਾ ਕਦੋਂ ਹੈ, ਪੰਜਵੇਂ ਦਰਜ ਕੀਤੀ ਹੈ, ਕੱਲ ਸਿਰਫ ਗੁਰੂ ਅਮਰਦਾਸ ਤੱਕ ਕਾਂ ਦੀ ਸੋਢੀ ਨੇ, ਜਿੱਥੇ ਬੇਦੀ ਖਤਮ ਹੋਏ ਨੇ, ਉਹ ਬੇਦੀਆਂ ਦੀ ਕਿਸਮ ਦੀ ਸੱਤ ਹੈ, ਬੇਦੀ ਰਾਜ ਦੀ ਸੋਢੀ ਰਾਜ ਸ਼ੁਰੂ ਹੋ ਗਿਆ, ਕਿਉਂਕਿ ਉਹ ਖਤਮ ਨੀ ਹੋਣਾ, ਸੋਢਵੰਤ ਖਾਲਸਾ ਆ ਗਿਆ, ਬੇਦੀਆਂ ਦੇ ਰਾਜ ਦਾ ਭੋਗ ਪਿਆ, ਖਾਲਸੇ ਦੇ ਰਾਜ ਦਾ ਭੋਗ ਨੀ ਪੈਣ, ਹਾਲੇ ਨੀ ਕਿਸੇ ਨੇ ਪਾਇਆ ਨਾ ਪਾ ਸਕਦਾ, ਇਹ ਚਾਲੂ ਰਹੂਗਾ।
ਨਾਨਕ ਰਾਜ ਚਲਾਇਆ,
ਨਾਨਕ ਨੇ ਰਾਜ ਚਲਾਇਆ ਇਸ ਕਿਸਮ ਦਾ, ਜਿਹੜਾ ਨਾਮ ਹੈ ਐਸਾ ਨਾਮ ਜਪੋ ਮਨ ਮੇਰੇ ਜੋ ਸਭ ਨਾਲ ਉੱਪਰ ਹੁਕਮ ਚਲਾਏ, ਅਸੀਂ ਕਹਿੰਦੇ ਹਾਂ ਉਹ ਸੱਚ ਹੈ, ਉਹੀ ਠੀਕ ਹੈ ਬਸ, ਤੇ ਉਹ ਇਹਨੂੰ ਰਾਜ ਸਮਝਦੇ ਨੇ ਕਿ ਸਾਨੂੰ ਹੁਕਮ ਕਰਤਾ ਇਹੀ ਠੀਕ ਮੰਨਣਾ ਪਊਗਾ, ਅਸੀਂ ਕਹਿੰਦੇ ਚੱਲ ਜੇ ਨਹੀਂ ਮੰਨਣਾ ਤੂੰ ਦੱਸ ਕਿਉਂ ਨੀ ਮੰਨਣਾ, ਕਿਉਂ ਨੀ ਸੱਚ ਸਮਝਾ ਦੇ, ਫਿਰ ਜਦ ਸਮਝਾ ਨਹੀਂ ਸਕਦੇ ਫਿਰ ਤਾਂ ਮੰਨਣਾ ਹੀ ਪਊ ਸੱਚ।
ਨਾਨਕ ਨੇ ਰਾਜ ਚਲਾਇਆ ਹੈ ਕਿ ਨਾਨਕ ਤਾਂ ਰਾਜੇ ਦੇ ਥੱਲੇ ਚੱਲ ਰਿਹਾ ਆਪ ਤੇ ਸਾਨੂੰ ਦੱਸ ਰਿਹਾ,
ਨਾਨਕ ਨੇ ਸੱਚ ਦਾ ਰਾਜ ਚਲਾਇਆ, ਝੂਠ ਦਾ ਸੀ ਕੂੜ ਪ੍ਰਧਾਨ ਸੀ ਸੱਚ ਪ੍ਰਧਾਨ ਕੀਤਾ ਨਾਨਕ ਨੇ।
ਠੀਕ ਹੈ, ਸੱਚ ਕੋਟ ਸਤਾਣੀ ਨੀਵ ਦਾ,
ਜਿਹੜਾ ਰਾਜ ਚਲਾਇਆ ਉਹਦੇ ਚ ਵਿਉਂਤ ਦੇ ਵਿੱਚ ਸੱਚ ਪਾਇਆ ਹੈ, ਸ਼ਕਤੀਸ਼ਾਲੀ ਦਿਓ ਦਿੱਤੀ ਹੈ ਸੱਚ ਦੀ, ਸੱਚ ਦਾ ਰਾਜ ਚਲਾਇਆ।
ਠੀਕ ਹੈ ਜੀ,
ਇੱਥੇ ਆਪਾਂ ਇਹ ਪੜਾਂਗੇ ਨਾਨਕ ਰਾਜ ਚਲਾਏ ਤੇ ਨੀ ਤੁਸੀਂ ਕੌਮਾਂ ਰੁਕ ਸਕਦੇ, ਨਾਨਕ ਰਾਜ ਚਲਾਇਆ ਸੱਚ,
ਹਾਂਜੀ
ਸੱਚ ਦਾ ਰਾਜ ਚਲਾਇਆ, ਕਦੇ ਕੋਟ ਸਤਾਣੀ ਨੀਵ ਦੇ ਕਿਲੇ ਨੂੰ ਬਹੁਤ ਸ਼ਕਤੀਸ਼ਾਲੀ ਦਿਓ ਦਿੱਤੀ ਇਹ ਕਿਲੇ ਨੂੰ।
ਠੀਕ ਹੈ, ਉਹਨਾਂ ਦਾ ਪਹਿਲਾ ਸ਼ਲੋਕ ਹੈ ਆਦਿ ਸੱਚ ਹੈ, ਤਾਂ ਉੱਥੋਂ ਹੀ ਉਹੀ ਰਾਜ ਸ਼ੁਰੂ ਹੋ ਗਿਆ,
ਉੱਥੇ ਰਾਜ ਸ਼ੁਰੂ ਹੋ ਗਿਆ।
ਠੀਕ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੈ,
ਸ਼ਕਤੀਸ਼ਾਲੀ ਨੀਵ ਰੱਖੀ, ਸ਼ਕਤੀਸ਼ਾਲੀ ਸੱਚ ਦੀ ਨੀਵ ਰੱਖੀ ਨਾ।
ਠੀਕ ਹੈ ਜੀ, ਕਹਿੰਦਾ ਭਾਵ ਵੀ ਜਾਤ ਤੋਂ ਜੋਤ ਪਰ ਲੈ ਗਏ ਸਾਨੂੰ,
ਚਾਹੇ ਉਹਨਾਂ ਨੇ ਦੁਨਿਆਵੀ ਗੱਲ ਕੀਤੀ ਉਹ ਵੀ ਦੁਨਿਆਵੀ ਸੱਚ ਦੱਸਿਆ, ਜੇ ਮੈਟਰ ਦੀ ਗੱਲ ਕੀਤੀ ਮੈਟਰ ਦਾ ਵੀ ਸੱਚੇ ਵਰਤੇ ਅਸੀਂ, ਝੂਠ ਨੀ ਮੈਟਰ ਚੋਂ ਵਰਤਿਆ, ਮੈਟਰ ਦੇ ਵਿੱਚ ਵੀ ਜੋ ਮਾਇਆ ਸੱਚ ਆ ਬੋਲ ਲਿਆ ਉਹਦੀ ਐਗਜ਼ਾਮਪਲ ਵੀ ਦਿੱਤੀ ਹੈ, ਜਿਹੜੀ ਦਿਓ ਪਾਈ ਆ ਜੋ ਗੁਰਬਾਣੀ ਲਿਖੀ ਆ ਝੂਠ ਦੀ ਗੱਲ ਕੀਤੀ ਹੋਈ ਨੀ, ਝੂਠ ਡੇੜੇ ਵੀ ਨੀ ਆਉਣ ਦਿੱਤਾ, ਛੋਇਆ ਵੀ ਨੀ ਝੂਠ ਆ ਕੇ।
ਠੀਕ ਹੈ ਜੀ, ਲਹਿਣੇ ਧਰਿਓਨ ਛੱਤਰ ਸਿਰ ਕਰੀ ਸਿਫਤੀ ਅੰਮ੍ਰਿਤ ਪੀਵਦੈ,
ਲੈਣੇ ਦੇ ਦੇ ਸਿਰ ਤੇ ਛਤਰ ਧਰ ਦਿੱਤਾ, ਜ਼ਿੰਮੇਵਾਰੀ ਦੇ ਦਿੱਤੀ ਨਾਨਕ ਨੇ, ਇਹ ਨਾਨਕ ਨੇ ਦਿੱਤੀ ਹੈ। ਤੇ ਭਾਈ ਜੋ ਨਾਮ ਦਿੱਤਾ ਪਰਮੇਸ਼ਰ ਨੇ ਦਿੱਤਾ, ਲੈਣੇ ਦੀ ਅਵਸਥਾ ਬਦਲੀ ਹੈ, ਉਹ ਲੈਣੇ ਦੀ ਵੀ ਇੱਛਾ ਹੈ, ਪਰਮੇਸ਼ਰ ਦੀ ਵੀ ਹੈ, ਨਾਨਕ ਦਾ ਵੀ ਉਪਦੇਸ਼ ਹੈ, ਇਹ ਤਿੰਨੇ ਨੇ। ਨਾਨਕ ਚਾਹੁੰਦਾ ਸੀ, ਉਹ ਖੁਦ ਵੀ ਲੈਣਾ ਚਾਹੁੰਦਾ ਸੀ, ਪਰਮੇਸ਼ਰ ਦੀ ਕਿਰਪਾ ਹੋ ਗਈ, ਸਭ ਕੁਝ ਹੋ ਤਿੰਨੇ ਗੱਲਾਂ ਮਿਲ ਗਈ, ਗੱਲ ਸਿਰੇ ਚੜ ਗਈ। ਤੇ ਜ਼ਿੰਮੇਵਾਰੀ ਨਾਨਕ ਨੇ ਦਿੱਤੀ ਹੈ। ਲੈ ਭਾਈ ਮੇਰੀ ਜਿਹੜੀ ਗੱਲ ਸੀ, ਮੇਰੇ ਪਿੱਛੇ ਤੂੰ ਸੰਭਾਲ ਕਮਾਣ ਹੈ ਰਾਜ, ਜ਼ਿੰਮੇਵਾਰੀ ਨੂੰ ਅਸੀਂ ਕੁਛ ਕਹਿ ਲੋ ਗੁਰਿਆਈ ਕਹਿਣ ਲੱਗ ਗਏ, ਪਤਾ ਨੀ ਕੀ ਕਹਿਣ ਲੱਗ ਗਏ, ਜ਼ਿੰਮੇਵਾਰੀ ਦੇ ਦਿੱਤੀ ਵੀ ਤੂੰ ਹੁਣ ਸਿਰ ਦੇਗਾ, ਮਰਨ ਕਬੂਲ, ਤੂੰ ਮਰਨ ਕਬੂਲ, ਜੇ ਮੁਸੀਬਤ ਆਊ ਉਹਦੇ ਥੱਲੇ ਸਿਰ ਤੂੰ ਦੇ, ਜਿਹੜਾ ਵਿਰੋਧ ਹੋਊ ਤੂੰ ਝੱਲੇ।
ਕਹਿੰਦਾ ਭਾਵ ਕੀ ਕੋਈ ਦੁਨਿਆਵੀ ਛੱਤਰ ਨੀ ਉਹਨਾਂ ਨੇ ਸਿਰ ਪਰ ਰੱਖਿਆ, ਸੱਚ ਦੇ ਰਾਜ ਦਾ ਹੀ ਛੱਤਰ ਉਹਨਾਂ ਨੇ ਸਿਰ ਪਰ ਝੁਲਾਇਆ।
ਆ ਦੇਤੀ ਜ਼ਿੰਮੇਵਾਰੀ ਵੀ ਆ ਸਿਰ ਦੇ ਇੱਥੇ।
ਠੀਕ ਹੈ ਜੀ। ਕਰੀ ਸਿਫਤੀ ਅੰਮ੍ਰਿਤ ਪੀਵਦਾ,
ਉਹ ਵੀ ਸਿਫਤਾਂ ਕਰਦਾ ਰਿਹਾ, ਉਹਨੇ ਵੀ ਫਿਰ ਗੁਰਬਾਣੀ ਲਿਖੀ, ਅੰਮ੍ਰਿਤ ਪੀਤਾ ਔਰ ਪਿਲਾਇਆ, ਉਹਨੇ ਵੀ ਅੰਮ੍ਰਿਤ ਵੰਡਿਆ ਫਿਰ ਪੀਤਾ ਵੀ ਵੰਡਿਆ ਵੀ।
ਠੀਕ ਹੈ। ਆਪ ਜਪੋ ਅਵਰ ਨਾਮ ਜਪਾਵੋ, ਹੈ ਜੀ
ਨਾਮ ਜਪਾਵੋ, ਦਿੱਤਾ ਛੱਤ ਉਹਦੇ ਸਿਰ ਉਹਨਾਂ ਨੂੰ ਆਇਆ ਵੀ।
ਠੀਕ ਹੈ ਜੀ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪਰਾਕੂਏ ਜੀਦ ਹੈ,
ਜਿਹੜੀ ਗੁਰਦੇਵ ਦੀ ਮਤ ਹੈ, ਗੁਰਮਤ ਹੈ, ਇਹ ਤਾਂ ਬੜੀ ਸ਼ਕਤੀਸ਼ਾਲੀ ਤਲਵਾਰ ਹੈ ਰਾਜਾ, ਉਹ ਤਲਵਾਰ ਦਾ ਜ਼ੋਰ ਹੁੰਦਾ ਹੈ ਨਾ, ਤਾਂ ਤਲਵਾਰ ਖੜਗ ਵਰਤੀ ਹੈ ਇੱਥੇ, ਤਲਵਾਰ ਦੇ ਜ਼ੋਰ ਤੇ ਬੁੱਧੀ ਦੇ ਜ਼ੋਰ ਤੇ ਰਾਜ ਚਲਾਇਆ ਹੈ। ਕਹਿੰਦੇ ਚਰਚਾ ਭਾਈ ਤੂੰ ਦੱਸ ਚਰਚਾ ਕਰ ਲੈ, ਜੇ ਤੇਰਾ ਚੰਗਾ ਹੈਗਾ, ਤੇਰਾ ਵਧੀਆ ਧਰਮ ਹੈਗਾ, ਤੇਰੇ ਚ ਗੁਣ ਜ਼ਿਆਦਾ ਨੇ, ਮੇਰੇ ਚ ਕੋਈ ਗੱਲ ਗਲਤ ਹੈ, ਆਪਾਂ ਕੱਢ ਲੈਂਦੇ ਹਾਂ, ਵਿਚਾਰ ਲੈਂਦੇ ਹਾਂ। ਅਗਲੇ ਕੋਲ ਜਵਾਬ ਹੈ ਨੀ ਸੀਗਾ, ਜਿਹੜੇ ਬੰਦੇ ਇਮਾਨਦਾਰ ਹੁੰਦੇ ਨੇ ਉਹ ਝੱਟ ਬੰਦ ਜਾਂਦੇ ਨੇ ਗਲਤੀ ਨੂੰ, ਉਹ ਜਿਹੜੇ ਉਹ ਜਿਹੇ ਹੁੰਦੇ ਨੇ ਦੋ ਨੰਬਰ ਦੇ, ਉਹਨਾਂ ਨੂੰ ਮਿਲਣਾ ਨੀ ਹੁੰਦਾ, ਉਹ ਪਹਿਲਾਂ ਕਿਹੜਾ ਬੰਦੇ ਹੁੰਦੇ ਨੇ, ਪਹਿਲਾਂ ਵੀ ਉੱਤੋਂ ਉੱਤੋਂ ਹੀ ਹੁੰਦੇ ਨੇ ਧਾਰਮਿਕ, ਉਹ ਜਿਹੜੇ ਧਾਰਮਿਕ ਆਦਮੀ ਨੇ ਉਹਨਾਂ ਉਹ ਤਾਂ ਮੰਨਣ ਨੂੰ ਸੱਚ ਨੂੰ ਮੰਨਣ ਨੂੰ ਚਿਰ ਨਹੀਂ ਲਾਉਂਦੇ, ਝੱਟ ਬਦਲ ਜਾਂਦੇ ਨੇ। ਜਿਹੜੀ ਖੜਗ ਜ਼ੋਰ ਪਰਾ ਕੋਈ ਜੀਤ, ਇਹ ਜਿਹੜੀ ਗੁਰਮਤ ਰੂਪੀ ਗਿਆਨ ਖੜਗਾ, ਇਹ ਤਾਂ ਬਦਲ ਕੇ ਰੱਖ ਦਿੰਦੀ ਹੈ ਮਨ ਬੁੱਧੀ ਨੂੰ, ਕਾਇਆ ਨੂੰ ਕਲਪ ਕਰਕੇ ਰੱਖ ਦਿੰਦੀ ਹੈ, ਅੰਦਰ ਬਦਲ ਦਿੰਦੀ ਹੈ, ਮਨ ਬਦਲ ਜਾਂਦਾ, ਔਗਣ ਬਦਲ ਜਾਂਦੇ ਨੇ, ਸਭ ਕੁਛ ਬਦਲ ਜਾਂਦਾ। ਖੜਗ ਜ਼ੋਰ ਪਰਾ ਕੋਈ ਜੀਤ, ਬੜੀ ਸ਼ਕਤੀਸ਼ਾਲੀ ਖੜਗ ਹੈ, ਪਰ ਇਹ ਬਾਹਰਲੇ ਸਰੀਰ ਦੇ ਨਹੀਂ ਪਾਈ ਜਾਂਦੀ, ਅੰਦਰ ਜੀਵਾਤਮਾ ਦੀ ਤਲਵਾਰ ਹੈ।
ਪਰਾਕੂਏ ਜੀਤ, ਪਰਾਕੂਏ ਦਾ ਕੀ ਅਰਥ ਹੁੰਦਾ ਜੀ?
ਪ੍ਰਕਿਰਤੀ ਬਦਲ ਦਿੰਦੀ ਹੈ, ਸੁਭਾਅ ਬਦਲ ਦਿੰਦੀ ਹੈ।
ਠੀਕ ਹੈ ਜੀ। ਇਹ ਗਿਆਨ ਰੂਪੀ ਖੜਗ ਹੈ ਤੇ ਇਹ ਜੀ ਦਾ ਜਿਹੜਾ ਸੁਭਾਅ ਬਦਲ ਦਿੰਦੀ ਹੈ ਜੀ,
ਮਨ ਬਦਲਿਆ ਜਾਂਦਾ,
ਉਹਨੂੰ ਬ੍ਰਹਮ ਤੋਂ ਪੂਰਨ ਬ੍ਰਹਮ ਬਣਾ ਦਿੰਦੀ ਹੈ ਜੀ,
ਮਨ ਬੁੱਧ ਦੋਵੇਂ ਬਦਲ ਜਾਂਦੇ।
ਠੀਕ ਹੈ ਜੀ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ,
ਤਰੀਕੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਨਾਨਕ ਨੇ ਅਰਦਾਸ ਕੀਤੀ, ਰਹਿਰਾਸ ਤਾਂ ਗੁਰ ਚੇਲੇ ਮਿਲ ਕੇ ਜਿਹੜੀ ਅਰਦਾਸ ਕੀਤੀ ਹੈ ਉਹ ਰਹਿਰਾਸ ਹੁੰਦੀ ਹੈ, ਰਹਿਰਾਸ ਪੜ੍ਹਦੇ ਨੇ ਜਾਂ ਦੋਵੇਂ ਵੇਲੇ ਮਿਲਦੇ ਨੇ, ਜਾਂ ਚੇਲਾ ਮਾਨਾ ਚੇਤੇ ਕਹੁੰਦੇ ਨੇ ਜਿਹੜੀ ਫੇਰ ਉਦੋਂ ਬਾਣੀ ਪੜ੍ਹੀ ਜਾਂਦੀ ਹੈ, ਧਰਮ ਦਾ ਜੋ ਵੀ ਕੁਛ ਕੀਤਾ ਜਾਂਦਾ ਉਹਨੂੰ ਰਹਿਰਾਸ ਕਹਿੰਦੇ ਨੇ। ਸਾਡੀ ਇਹ ਹੈ ਗੁਰ ਚੇਲੇ ਰਹਿਰਾਸ ਕੀ, ਐਸੀ ਰਹਿਰਾਸ ਕੀਤੀ ਉਹਨਾਂ ਨੇ ਕਿ ਉਹ ਹਮੇਸ਼ਾ ਲਈ ਇੱਕ ਹੋ ਗਏ, ਦੁਬਾਰਾ ਜੁਦੇ ਹੋਏ ਹੀ ਨੀ। ਨਾਨਕ ਸਲਾਮਤ ਥੀਵਦੇ, ਨਾਨਕ ਕਹਿੰਦਾ ਹੁਣ ਤੱਕ ਵੀ ਇੱਕੋ ਹੀ ਨੇ, ਸਲਾਮਤ ਨੇ, ਜਿੰਨਾ ਚਿਰ ਇੱਕ ਤਾਂ ਭੰਗ ਨਹੀਂ ਹੁੰਦੀ ਸਲਾਮਤ ਰਹਿਣਗੇ, ਤੂੰ ਸਦਾ ਸਲਾਮਤ ਨਿਰੰਕਾਰ, ਉਹ ਨਿਰੰਕਾਰ ਦਾ ਰੂਪ ਹੋ ਸਦਾ ਸਲਾਮਤ।
ਚੰਦ ਸੂਰਜ ਕੀ ਪਾਏ ਗੰਢ, ਉਸ ਤਰ੍ਹਾਂ ਗੁਰ ਚੇਲੇ ਰਹਿਰਾਸ ਕੀ ਹੈ ਜੀ।
ਹਾਂ, ਮਨ ਔਰ ਚਿੱਤ ਦੀ ਏਕਤਾ ਹੋ ਜਾਣੀ, ਨਾਨਕ ਇਹ ਵੇਲੇ ਹਰ ਭਜੋ ਇੱਕ ਮਨ ਹੋ ਇੱਕ ਚਿੱਤ, ਜਦ ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦ ਨਾਲ ਜੁੜਿਆ, ਸ਼ਬਦ ਗੁਰੂ ਪ੍ਰਗਟ ਹੋਇਆ ਅੰਦਰੋਂ, ਬਸ ਫੇਰ ਰਹਿਰਾਸ ਹੈ ਅਸਲ ਚ, ਨਾਨਕ ਸਲਾਮਤ ਥੀਵਦੇ, ਫੇਰ ਉਹ ਸਦਾ ਸਲਾਮਤ ਹੋ ਜਾਂਦਾ।
ਕੀ ਨਾਨਕ ਜੋ ਹੈ ਹੁਣ ਪਾਰ ਬ੍ਰਹਮ ਦੀ ਅਵਸਥਾ ਪ੍ਰਾਪਤ ਕਰ ਗਏ ਹੈ ਜੀ?
ਦੋਹਾਂ ਨੇ ਜਾਂ ਰਹਿਰਾਸ ਕੀਤੀ, ਉਹ ਵੀ ਇੱਕ ਮਨ ਚਿੱਤ ਹੋ ਗਿਆ, ਉਹ ਵੀ ਇੱਕ ਮਨ ਚਿੱਤ ਹੋ ਕੇ ਕੀਤੀ ਅਰਦਾਸ, ਦੋ ਹੀ ਸਲਾਮਤ ਨੇ, ਕੌਣ ਕਹੇ ਸਤਿਗੁਰ ਮੋਇਓ। ਥੀਵਦੇ ਹੁਣ ਬਹੁਵਚਨ ਹੈ,
ਥੀਵਦੇ ਕੀ ਹੁੰਦਾ?
ਗੁਰਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵਦੇ, ਹੁਣ ਤੱਕ ਸਲਾਮਤ ਨੇ, ਇਹ ਜਿਹੜਾ ਪੌੜੀ ਲਿਖ ਰਿਹਾ ਅੰਦਰ ਤੇ ਬਾਅਦ ਦੀ ਗੱਲ, ਬੱਚੇ ਵਾਸਤੇ ਵੀ ਦੁਬਾਰਾ ਜੇ ਆਵੇ ਇਹੀ ਗੱਲ ਫਿਰ ਤਾਂ ਠੀਕ ਹੈ, ਨਹੀਂ ਤਾਂ ਦੋਹਾਂ ਵਾਸਤੇ ਹੀ ਹੋਣੀ ਚਾਹੀਦੀ ਹੈ ਗੱਲ।
ਕਹਿਣ ਦਾ ਭਾਵ ਵੀ ਜਿਹਨਾਂ ਦੇ ਨਾਂ ਲੱਗੇ ਵੀ ਨਾਨਕ ਲੱਗੇ ਆ, ਉਹ ਸਲਾਮਤ ਥੀਵਦੇ ਆ ਹੁਣ ਤੱਕ, ਹੈ ਜੀ?
ਸੋ ਨਾਨਕ ਨੇ ਦੋਏ
ਸਲਾਮਤ ਦਾ ਭਾਵ ਕਿ ਉਹ ਪਾਰਬ੍ਰਹਮ ਹੋ ਗਏ, ਪਾਰਬ੍ਰਹਮ ਦੀ ਅਵਸਥਾ ਪ੍ਰਾਪਤ ਹੋ ਗਿਆ ਜੀ,
ਠੀਕ ਆ, ਹੋ ਜਾਣਾ ਇਹਨੂੰ ਕਹਿੰਦੇ ਨੇ, ਪੜ ਜਾਣਾ,
ਠੀਕ ਹੈ,
ਸਲਾਮਤ ਹੋ ਗਏ।
ਸਹਿ ਟਿਕਾ ਦੀ ਤੋਸ ਜੀਵਦਾ,
ਸਹਿ ਉਹਨਾਂ ਨੂੰ ਸ਼ਬਦ ਗੁਰੂ ਨੇ ਜਿਉਂਦਿਆਂ ਨੂੰ ਟਿਕਾ ਦਿੱਤਾ ਆਪਣੇ ਅੰਦਰ, ਜਿਉਂਦੇ ਹੀ ਸਿਰ ਹੋ ਗਏ ਸੀ ਉਹ। ਇਹ ਨਹੀਂ ਮੰਨਦੇ ਵੀ ਜਿਉਂਦਾ ਸਿਰ ਹੋ ਸਕਦਾ ਮਨ।
ਠੀਕ ਹੈ, ਇਹਨਾਂ ਦੇ ਅਰਥ ਹੈ ਆਪਣੀ ਸਲਾਮਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲਹਿਣਾ ਜੀ ਅੱਗੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਨੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦੇ ਦਿੱਤਾ।
ਸਲਾਮਤ ਦਾ ਸਦਾ ਸਲਾਮਤ ਨਾਲ ਸਲਾਮਤ ਦਾ ਕਿਵੇਂ ਬਣਾ ਲਿਆ ਨੇ?
ਆਪਣੀ ਸਲਾਮਤੀ ਵਿੱਚ ਹੀ ਸਰੀਰਕ ਤੌਰ ਤੇ ਜਿਉਂਦਿਆਂ ਹੀ
ਸਲਾਮਤ ਜਿਉਂਦੇ ਦਾ ਹੁੰਦਾ ਹੀ ਨਹੀਂ, ਸਦਾ ਸਲਾਮਤ ਹੈ। ਠੀਮਦੇ ਦਾ ਕੀ ਮਤਲਬ ਹੋਇਆ? ਚਲੋ ਉਹ ਤਾਂ ਠੀਮ ਦੇ ਲਫ਼ਜ਼, ਠੀਮ ਦੇ ਨੂੰ ਕਿਤੇ ਖਾ ਜਾਣਗੇ, ਠੀਮ ਦੇ ਹੋ ਜਾਂਦੇ ਨੇ। ਨਾਨਕ ਸਲਾਮਤ ਠੀਮ ਦੇ ਨੇ ਕਹਿੰਦਾ ਉਹ ਸਲਾਮਤ ਹੋ ਜਾਂਦੇ ਨੇ। ਸੱਤਾ ਬਲਵੰਡ ਕਹਿੰਦਾ ਨਾਨਕ ਸਾਰੇ ਸਲਾਮਤ ਨੇ ਹੋ ਗਏ ਨੇ, ਜਿੰਨੇ ਨਾਨਕ ਨੇ ਸਲਾਮਤ ਨੇ ਉਹ ਹੁਣ ਵੀ। ਉਹ ਤਾਂ ਇੰਨੀ ਉਹ ਗੱਲ ਕਹਿ ਰਿਹਾ।
ਠੀਕ ਹੈ, ਉਹ ਥੀਵ ਦੈ ਜਿਹੜਾ ਹੈ ਸਲਾਮਤ ਹੁੰਦਿਆਂ ਹੀ ਪ੍ਰੈਜ਼ੈਂਟ ਟੈਂਸ ਕਰਦੇ ਆ ਨਾ ਉਹ, ਉਹਨਾਂ ਨੂੰ ਜੋਤ ਦੇ ਪੱਧਰ ਦੀ ਗੱਲ ਨੀ ਨਾ ਪਤਾ, ਉਹ ਸਰੀਰ ਦੇ ਪੱਧਰ ਤੇ ਅਰਥ ਕਰ ਰਹੇ ਆ। ਕਿਹੜੀ ਗੱਲ ਕਰਦੇ ਨਾ ਉਹ ਕਹਿੰਦੇ ਵੀ ਟਿਕਾ ਦੇ,
ਜਿਉਂਦੇ ਨੇ ਟਿਕਾ ਦਿੱਤਾ,
ਜਿਉਂਦਾ ਹੈ ਗੁਰਿਆਈ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਦੇ ਦਿੱਤਾ।
ਗੁਰਿਆਈ ਦਾ ਕੋਈ ਤਿਲਕ ਦਿੱਤਾ ਹੀ ਨੀ ਕਦੇ ਕਿਸੇ ਨੇ, ਅੱਜ ਸਾਡੇ ਤਿਲਕ ਲੱਗਿਆ ਹੋਣਾ ਚਾਹੀਦਾ ਸੀ ਮੱਥੇ ਤੇ, ਜੇ ਤਿਲਕ ਦਿੰਦੇ ਹੁੰਦੇ। ਤਿਲਕ ਬੰਦ ਕਿਹਨੇ ਕੀਤਾ ਫਿਰ? ਕਦ ਹੋਇਆ ਬੰਦ?
ਸਹ ਟਿਕਾ ਦਿੱਤੋਸ ਜੀਵਦਾ
ਹੈ ਨਾ ਪਰਮੇਸ਼ਰ ਨੇ
ਸੱਚਖੰਡ ਵਿੱਚ ਨਿਵਾਸ ਦਿੱਤਾ ਹੈ ਜੀ।
ਅਵੇਕ ਬੁੱਧੀ ਆ ਜਾਂ ਸਭ ਕੁਝ ਮਿਲ ਗਿਆ ਆਪੇ ਟਿਕਿਆ।
ਕਹਿਣਾ ਇਹ ਚਾਹੁੰਦੇ ਆ ਵੀ ਪਰ ਬ੍ਰਹਮ ਦੀ ਅਵਸਥਾ ਪ੍ਰਾਪਤ ਹੋ ਗਈ, ਸਹਿ ਟਿਕਾ ਦਿੱਤੋਸ ਜੀਵਦਾ।
ਇਦੋਂ ਵੱਡੀ ਅਵਸਥਾ ਹੀ ਨਹੀਂ ਫਿਰ, ਹੁਣ ਹੋਰ ਇਦੋਂ ਜ਼ਿਆਦਾ ਹੋਊ ਕੀ? ਟਿਕਾ ਨਾ ਹੋਊ ਤੇ ਕੀ ਹੋਊ ਇੱਥੇ ਆ ਕੇ?
ਠੀਕ ਹੈ, ਤੇ ਇਹ ਟਿਕਾ ਦਾ ਜਿਹੜਾ ਸ਼ਬਦ ਹੈ ਇਹਨੂੰ ਟਿੱਕਾ ਪੜਨ ਲੱਗ ਗਿਆ ਤੇ ਕਲਾ ਕੇ ਉੱਥੇ ਇਹਨਾਂ ਨੂੰ ਭਰਮ ਪੈ ਗਿਆ।
ਉਹ ਫਿਰ ਟਿੱਕੇ ਦੇ ਨਾਲ ਸਭ ਕੁਝ ਕਰਨਾ ਪੈਣਾ ਸੀ, ਜੇ ਟਿੱਕਾ ਦਿੱਤਾ ਗੁਰੇ ਆਈ ਦਿੱਤੀ ਜੇ ਉਹਨਾਂ ਨੂੰ ਦਿੱਤੀ, ਉਹ ਫਿਰ ਸਾਰਾ ਕੁਝ ਕਰਨਾ ਹੀ ਪੈਣਾ ਸੀ ਇਹਨਾਂ। ਇੱਕ ਲਫ਼ਜ਼ ਵੀ ਆਪਾਂ ਗਲਤ ਬਾਲਣਾ ਹੋਵੇ ਵਿੱਚ ਸਾਰੀ ਕਹਾਣੀ ਘੱਟਣੀ ਪੈਂਦੀ ਉਹਦੇ ਮੁਤਾਬਕ, ਐਂ ਘੱਟਦੇ ਰਹਿੰਦੇ।
ਸਹਿ ਟਿੱਕਾ ਦਿੱਤੋਸ ਜੀਵਦਾ,
ਜਿਉਂਦੇ ਦੇ ਅੰਦਰੇ ਟਿਕਾ ਪੈਦਾ ਕਰ ਦਿੱਤਾ ਸੀ ਸਹਿ ਨੇ ਪਰਮੇਸ਼ਰ ਨੇ। ਸੱਚ ਸਭਨਾ ਦਾ ਖਾਸ ਐਸਾ ਸੱਚ ਮਿਲਿਆ ਉਹਨਾਂ ਨੂੰ ਪੱਲੇ ਪਿਆ ਕਿ ਜਿਉਂਦੇ ਹੀ ਟਿੱਕੇ।
ਠੀਕ ਹੈ ਜੀ, ਇੱਥੇ ਮਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਦੀ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।